ਸਤਨਾਮ ਸ੍ਰੀ ਵਾਹਿਗੁਰੂ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ, ਵਿਰਨਾਥ ਵੰਦਨ ਅੰਤਵਾਰ ਸਰਬ ਕਲਾ ਸਮਰਥ, ਬੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ ਪਰਿਆ ਸ਼ਰਨਾਏ, ਨਾਨਕ ਜੀ ਪ੍ਰਭ ਬੇਨਤੀ ਆਪਣੀ ਬਾਜੀ ਨਾਏ, ਕਿਸੇ ਕੋਈ ਕੋਏ ਮੰਜਨ ਮਾਣੀ ਇੱਕ ਤੋਂ, ਕਿਸੇ ਕੋਈ ਕੋਏ ਮੰਜਨ ਮਾਣੀ ਇੱਕ ਤੋਂ, ਕਿਉਂ ਨਾ ਮਰੀ ਜੈ ਰੋਏ ਨਾ ਲਗ ਚਿੱਤ ਨਾ ਆਵੇ, ਪਰਬਤ ਮੇਰਾ ਬੋਲਣ ਜੀ ਬਾਰੀ ਬਣ ਜਾ
ਮਾਰੀ ਮਨ 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 ਮਾਰੀ
ਸਰਵਣ ਕਰਦੇ ਰਹੇ। ਬੜਾ ਕੁਛ ਆਪਨੇ ਸੁਣਿਆ, ਬਹੁਤ ਕੁਛ ਜਾਣਨ ਦੀ ਕੋਸ਼ਿਸ਼ ਕਰੀ। ਜੋ ਸੰਤ ਸਮਾਗਮ ਹੋਇਆ ਕਰਦਾ ਹੈ, ਇਹ ਉਹਨਾਂ ਦੀ ਯਾਦ ਵਿੱਚ ਹੁੰਦਾ ਜਿਹਨਾਂ ਨੂੰ ਅਮਰ ਪੁਰਸ਼ ਕਹਿੰਦੇ ਨੇ, ਜਿਹੜੇ ਨਾਸ਼ ਹੋ ਜਾਂਦੇ ਨੇ, ਸਵਰਗਾਂ 'ਚ ਚਲੇ ਜਾਂਦੇ ਨੇ, ਫੇਰ ਮੁੜ ਕੇ ਜੁਨੀਆਂ 'ਚ ਪੈ ਜਾਂਦੇ ਹੈ, ਉਹਦੀਆਂ ਕਥਾਵਾਂ ਸੰਤ ਸਮਾਗਮ 'ਚ ਨਹੀਂ ਹੋਇਆ ਕਰਦੀ। ਕਿਉਂਕਿ ਇੱਕ ਮਹਾਰਾਜ ਨੇ ਕਿਹਾ ਵੀ ਦੋ ਰਹਿੰਦੇ ਨੇ, ਇੱਕ ਪਰਮੇਸ਼ਰ ਸਦਾ ਰਹਿੰਦਾ, ਇੱਕ ਸਾਧੂ ਰਹਿੰਦੇ ਨੇ ਉਹਦੇ ਜਿਹੜੇ ਪ੍ਰਵਾਨ ਹੋ ਜਾਣ, ਪੰਚ ਪ੍ਰਵਾਨ। ਸੋ ਉਹਨਾਂ ਦੀਆਂ ਕਥਾਵਾਂ ਸਾਨੂੰ ਵੀ ਇਹ ਪ੍ਰੇਰਣਾ ਦਿੰਦੀਆਂ ਕਿ ਅਸੀਂ ਵੀ ਇਸ ਜੀਵਨ ਦੇ ਵਿੱਚੋਂ ਕੋਈ ਰਸਤਾ ਟੋਲੀਏ। ਬੜੇ ਜਗਿਆਸੂ ਬੈਠੇ ਨੇ ਸੰਗਤ ਦੇ ਅੰਦਰ, ਜਿਨ੍ਹਾਂ ਦੇ ਮਨ ਵਿੱਚ ਲਗਨ ਹੈ, ਪਰ ਰਸਤਾ ਨਹੀਂ ਲੱਭ ਰਿਹਾ ਕਿਸੇ ਪਾਸੇ, ਨਾ ਲੱਭਣ ਕਰਕੇ ਹਨੇਰਾ ਹੈ ਮਨ ਦੇ ਅੰਦਰ, ਬੇਵਿਸ਼ਵਾਸੀ ਹੈ, ਕੋਈ ਨਿਰਣੇ ਪੂਰਵਕ ਬਾਤ ਨਹੀਂ ਹੋ ਰਹੀ। ਸੋ ਸੰਤਾਂ ਦੇ ਜੀਵਨ ਵਿੱਚੋਂ ਇਹ ਗੱਲਾਂ ਲੱਭ ਜਾਂਦੀਆਂ, ਕਿਉਂਕਿ ਉਹਨਾਂ ਦਾ ਸਾਰਾ ਜੀਵਨ ਚਾਨਣ ਮਨਾਰਾ ਹੋਇਆ ਕਰਦਾ। ਆਪ ਬਹੁਤ ਸਾਰੇ ਪ੍ਰੇਮੀ ਇੱਥੇ ਪਹੁੰਚੇ ਹੋ, ਦੂਰ ਦਰਾਜ ਤੋਂ ਪਹੁੰਚੇ ਹੋ, 700-800 ਕਿਲੋਮੀਟਰ ਯੂਪੀ ਵੱਲੋਂ ਆਏ ਹੋ, ਬੜਾ ਤਪ ਕਰਿਆ ਰਸਤੇ ਦੇ ਅੰਦਰ, ਕਿੰਨੇ ਕਿੰਨੇ ਘੰਟੇ, 16-17-18 ਘੰਟੇ, 20 ਘੰਟੇ, 24 ਘੰਟੇ ਟਰੱਕ ਦਾ ਸਫ਼ਰ ਕਰਕੇ ਇੱਥੇ ਪਹੁੰਚੇ ਹੋ, ਕਿਸ ਵਾਸਤੇ? ਅਤੇ ਕੋਈ ਰਾਹ ਲੱਭ ਜਾਵੇ, ਕੋਈ ਸਾਨੂੰ ਚਾਨਣਾ ਮਿਲ ਜਾਵੇ। ਕਹਾਣੀਆਂ ਤਾਂ ਬਹੁਤ ਨੇ, ਕਿਤਾਬਾਂ ਲੈ ਕੇ ਪੜ੍ਹ ਸਕਦੇ ਹੋ। ਦੂਰ ਦਰਾਜ ਤੋਂ ਆਏ ਨੇ, ਮਾਲਵੇ ਤੋਂ, ਫਰੀਦਕੋਟ ਤੋਂ, ਜੰਗਲ ਦਾ ਇਲਾਕਾ ਜਿਸ ਨੂੰ ਕਹਿੰਦੇ ਨੇ, ਉਹਨਾਂ ਦੇ ਅੰਦਰ ਵੀ ਜਾਗ ਲਾਈ ਬਾਬਾ ਸੇਵਾ ਸਿੰਘ ਨੇ। ਉਹਨਾਂ ਦੇ ਮਨ ਵਿੱਚ ਵੀ ਚਾਅ ਉੱਠਿਆ ਕਿ ਜਿੱਥੋਂ ਇਹਨਾਂ ਨੂੰ ਪ੍ਰਕਾਸ਼ ਮਿਲਦਾ ਹੈ, ਉਸ ਸੋਮੇ 'ਤੇ ਜਾ ਕੇ ਤਾਂ ਦੇਖੀਏ ਵੀ ਉਹ ਕੀ ਚੀਜ਼ ਹੈ। ਬਹੁਤ ਸਾਰੇ ਪ੍ਰੇਮੀ ਸੇਵਾ ਕਰ ਰਹੇ, ਲੰਗਰਾਂ ਸੇਵਾ ਕਰ ਰਹੇ ਨੇ, ਵਰਤਾ ਰਹੇ ਨੇ, ਬਹੁਤ ਪ੍ਰਸ਼ਾਦੇ ਛਕ ਰਹੇ ਨੇ। ਕੁਛ ਐਸੇ ਨੇ ਜਿਹੜੇ ਇੱਧਰ ਉੱਧਰ ਘੁੰਮਦੇ ਫਿਰਦੇ ਨੇ। ਉਹਨਾਂ ਦੇ ਚਰਨਾਂ 'ਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਟਰੱਕਾਂ ਵਾਲੇ, ਟਰੱਕ ਯੂਨੀਅਨਾਂ ਵਾਲੇ, ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਟਰੱਕ ਬਣਾਏ ਨੇ, ਜਦੋਂ ਜਹਿਦ ਕਰ ਰਹੇ ਨੇ, ਹਜ਼ਾਰਾਂ ਮੀਲ ਦਾ ਸਫ਼ਰ ਕਰਕੇ ਪੁਲਿਸ ਵਾਲਿਆਂ ਦੀਆਂ ਝਿੜਕਾਂ ਸਹਿ ਕੇ, ਲੁੱਟਾਂ ਸਹਿ ਕੇ, ਫੇਰ ਆਪਣੇ ਪ੍ਰਸ਼ਾਦਾ ਛਕਣ ਜੋਗੀ ਕਮਾਈ ਕਰਦੇ ਨੇ, ਅਤੇ ਉਹਨਾਂ ਨੇ ਤੁਹਾਡੇ ਵਾਸਤੇ ਟਰੱਕ ਕੱਢੇ ਨੇ, ਉਹ ਤੁਹਾਨੂੰ ਲੈ ਕੇ ਆਉਂਦੇ ਨੇ। ਜਿੰਨੇ ਵੀ ਅਨੁਭਵੀ ਮਹਾਂਪੁਰਸ਼ ਹੈ, ਉਹਨਾਂ ਦਾ ਮਤ ਹੈ ਕਿ ਜੋ ਪ੍ਰੇਮੀ ਆ ਜਾਂਦਾ ਸਤਸੰਗ ਦੇ ਅੰਦਰ, ਉਹਨੂੰ ਜੋ ਫਲ ਪ੍ਰਾਪਤ ਹੁੰਦਾ ਉਹਦਾ ਅੱਧ ਕਹਿੰਦੇ ਉਹਨੂੰ ਮਿਲ ਜਾਂਦਾ। ਇੱਥੇ ਫਲ ਕਿੰਨਾ ਹੁੰਦਾ, ਜਿਹੜੇ ਮਨ ਚਿੱਤ ਲਾ ਕੇ ਕਰਦੇ ਨੇ, ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਮਿਲਦਾ। ਉਹਨਾਂ ਯੂਨੀਅਨ ਨੂੰ ਫਲ ਜਾ ਰਿਹਾ, ਪਰ ਜਿਹੜੇ ਇੱਥੇ ਘੁੰਮਦੇ ਨੇ, ਇਹ ਸੜਕ ਨੂੰ ਹੋ ਗਏ, ਉਹਨੂੰ ਹੋ ਗਏ, ਉੱਧਰੋਂ ਆ ਗਏ, ਉੱਧਰੋਂ ਆ ਗਏ, ਉਹਨਾਂ ਦਾ ਜਿਹੜਾ ਪਹਿਲਾਂ ਕੀਤਾ ਹੋਇਆ ਤਪ ਹੈ, ਕੋਈ ਪੁੰਨ ਹੈ, ਕੋਈ ਦਾਨ ਹੈ, ਉਹ ਟਰੱਕ ਵਾਲਿਆਂ ਨੇ ਲੈ ਜਾਣਾ, ਯੂਨੀਅਨ ਨੇ ਲੈ ਜਾਣਾ। ਇਸ ਕਰਕੇ ਕੁਛ ਪੱਲੇ ਬਣ ਲਓ, ਕੁਛ ਆਪਣੇ ਕੋਲ ਵੀ ਰਹਿ ਜਾਵੇ, ਕੁਛ ਉਹਨਾਂ ਦਾ ਵੀ ਭਲਾ ਹੋ ਜਾਵੇ। ਇਕੱਲੇ ਉਹੀ ਨਹੀਂ ਹੈ ਜਿਹੜੇ ਦੂਰ ਦੂਰ ਤੋਂ ਦੁੱਧ ਭੇਜ ਰਹੇ ਨੇ, ਬੜਾ ਪਿੰਡਾਂ ਨੇ ਸਹਿਯੋਗ ਦਿੱਤਾ ਸਾਰਿਆਂ ਨੇ, ਚੀਨੀਆਂ ਦੀਆਂ ਬੋਰੀਆਂ, ਘਿਓ ਦੇ ਟੀਨ, ਸਬਜ਼ੀਆਂ, ਪਤਾ ਨਹੀਂ ਕੀ ਕੁਛ ਲਿਆ ਰਹੇ ਨੇ, ਆਟੇ ਆ ਰਹੇ ਨੇ। ਉਤਸ਼ਾਹ ਉੱਠ ਰਿਹਾ ਮਨ ਦੇ ਅੰਦਰ ਕਿ ਗੁਰੂ ਨਾਨਕ ਪਾਤਸ਼ਾਹ ਸੰਗਤ ਦੇ ਰੂਪ ਸਾਡੇ ਇਲਾਕਿਆਂ 'ਚ ਆਏ ਹੋਏ ਨੇ, ਸੇਵਾ ਦਾ ਮੌਕਾ ਮਿਲਿਆ, ਗੁਰੂ ਪ੍ਰੇਰਨਾ ਕਰ ਰਿਹਾ, ਉਹ ਲੈ ਕੇ ਆ ਰਹੇ ਨੇ। ਉਹਨਾਂ ਸਾਰਿਆਂ ਨੂੰ ਫਲ ਤਾਂ ਮਿਲਣਾ ਹੀ ਤੁਹਾਡੀ ਕਮਾਈ ਦਾ ਹੈ। ਜੇ ਤੁਸੀਂ ਇੱਕ ਚਿੱਤ ਹੋ ਕੇ, ਇਕਾਗਰ ਹੋ ਕੇ ਹਰੀ ਦਾ ਜਸ ਸੁਣਿਆ, ਟਿੱਕੇ ਬੈਠੇ ਅਤੇ ਕੋਈ ਚੀਜ਼ ਆਪਣੇ ਮਨ ਵਿੱਚ ਬੰਨ ਲਈ, ਪੱਲੇ ਬੰਨ ਕੇ ਲੈ ਗਏ, ਫਿਰ ਤੁਹਾਡਾ ਵੀ ਭਲਾ ਅਤੇ ਉਹਨਾਂ ਦਾ ਵੀ ਭਲਾ ਹੀ ਹੋਣਾ ਹੀ ਹੈ। ਨਹੀਂ, ਉਹਨਾਂ ਦਾ ਤਾਂ ਹੋਣਾ ਹੀ ਹੋਣਾ, ਆਪਾਂ ਖਾਲੀ ਰਹਿ ਜਾਂਗੇ। ਵਾਹਿਗੁਰੂ ਦੇ ਘਰ ਵਿੱਚ ਇਨਸਾਫ ਹੈ, ਜਿਸ ਤਰ੍ਹਾਂ ਬੈਂਕ ਵਿੱਚ ਪੈਸਾ ਜਮ੍ਹਾਂ ਹੈ,
ਉਹ ਜਿਵੇਂ ਚਲਿਆ ਜਾਂਦਾ ਦੂਸਰੇ ਦੇ ਪਾਸ ਜੇ ਚੈੱਕ ਕੱਟ ਕੇ ਦੇ ਦਈਏ, ਇਸੇ ਤਰ੍ਹਾਂ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਬਹੁਤ ਸਾਰੀ ਕਮਾਈ ਇੱਥੋਂ ਹੀ ਲੈ ਜਾਂਦੇ ਨੇ। ਸੋ ਇਸ ਕਰਕੇ ਆਪਣੇ ਆਪ ਨੂੰ ਸਾਵਧਾਨ ਕਰਕੇ ਹਰੀ ਦਾ ਜਸ ਸਰਵਣ ਕਰੋ। ਮਹਾਂਪੁਰਸ਼ਾਂ ਦੇ ਜੀਵਨ ਜੋ ਬਹੁਤ ਘੱਟ ਸੁਣਾਏ ਜਾਂਦੇ ਨੇ, ਉਹਨਾਂ ਬਾਰੇ ਜਾਣਨ ਦਾ ਯਤਨ ਕਰੋ ਕਿ ਮਹਾਂਪੁਰਸ਼ ਕਿਉਂ ਮਹਾਂਪੁਰਸ਼ ਕਹਾਉਂਦੇ ਨੇ। ਹੈਗੇ ਤਾਂ ਪੰਜ ਤੱਤ ਦੇ ਪੁਤਲੇ ਹੀ, ਸਾਡੇ ਵਰਗੇ ਹੀ ਨੇ। ਜਿਵੇਂ ਅਸੀਂ ਪ੍ਰਸ਼ਾਦਾ ਛੱਕਦੇ ਹਾਂ, ਅਸੀਂ ਥੋੜ੍ਹਾ ਜਿਹਾ ਬੱਖੀਆਂ ਉੱਪਰ ਨੂੰ ਕਰ ਲੈਂਦੇ ਹਾਂ, ਉਹ ਹੇਠਾਂ ਨੂੰ ਰੱਖਦੇ ਨੇ ਅਲਪਹਾਰ। ਅਸੀਂ ਬਹੁਤ ਸਿਰ ਮੰਜਿਆਂ ਦੇ ਉੱਤੇ ਬਲਸੇਟੇ ਮਾਰਦੇ ਹਾਂ, ਉਹ ਉੱਠ ਕੇ ਬਹਿ ਜਾਂਦੇ ਨੇ ਸੁਲਪ ਸੀ ਨਿੰਦਰਾ। ਉਹਨਾਂ ਅਤੇ ਸਾਡੇ ਰਹਿਣ ਸਹਿਣ 'ਚ ਕੀ ਫਰਕ ਹੁੰਦਾ ਹੈ, ਇਹਦੇ ਬਾਰੇ ਤੁਹਾਨੂੰ ਬਹੁਤ ਵਿਸਥਾਰ ਦੇ ਨਾਲ ਸੁਣਾਇਆ ਜਾ ਚੁੱਕਿਆ। ਗਿਆਨੀ ਮੋਹਨ ਸਿੰਘ ਹੋਣੀ, ਉਹਨਾਂ ਨੇ, ਮੈਂ ਸੁਣਦਾ ਸੀ ਉੱਥੇ ਬੈਠਾ, ਬੜੇ ਵਿਸਥਾਰ ਦੇ ਨਾਲ ਬਹੁਤ ਚੰਗੀ ਉਹਨਾਂ ਨੇ ਬਚਨ ਸੁਣਾਏ ਨੇ। ਹੋਰਾਂ ਪ੍ਰੇਮੀਆਂ ਨੇ ਵੀ ਸਾਰਿਆਂ ਨੇ ਸੁਣਾਏ ਨੇ। ਸੋ ਹੁਣ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਇੱਕ ਲਾਈਟ ਤੁਰੀ ਆ ਰਹੀ ਹੈ ਗੁਰੂ ਦਸ਼ਮੇਸ਼ ਪਿਤਾ ਤੋਂ, ਉਹਦੇ ਬਾਰੇ ਤੁਸੀਂ ਸਭ ਸੁਣ ਲਿਆ। ਪਹਿਲੇ ਦਿਨ ਮੈਂ ਬੇਨਤੀ ਕਰੀ ਸੀ ਭਾਈ ਦਿਆਲ ਸਿੰਘ ਜੀ ਬਾਰੇ, ਬਾਬਾ ਸੋਭਾ ਸਿੰਘ ਜੀ ਬਾਰੇ, ਅਤੇ ਕੱਲ੍ਹ ਮੈਂ ਬੇਨਤੀ ਕਰੀ ਸੀ ਬਾਬਾ ਸਾਹਿਬ ਸਿੰਘ ਜੀ ਬਾਰੇ। ਜੀਵਨ ਇੰਨੇ ਵਿਸ਼ਾਲ ਨੇ ਕਿ ਟਾਈਮ ਉਹਨਾਂ ਦੇ ਨਾਲ ਮੇਚ ਨਹੀਂ ਖਾਂਦਾ। ਬਹੁਤ ਵੱਡੇ ਵੱਡੇ ਜੀਵਨ ਨੇ ਜਿਹੜੇ ਦੱਸਦੇ ਹੀ ਚਲੇ ਜਾਈਏ ਸਾਲਾਂ ਵਧੀ ਤਾਂ ਨਾ ਮੁੱਕ। ਬਾਬਾ ਵੀਰ ਸਿੰਘ ਜੀ ਬਾਰੇ ਮੈਂ ਪਿਛਲੇ, ਬਾਬਾ ਭਾਗ ਸਿੰਘ ਜੀ ਬਾਰੇ ਪਿਛਲੇ ਸਾਲ ਸੁਣਾਇਆ ਸੀ ਆਪ ਨੂੰ, ਬਾਬਾ ਮਹਾਰਾਜ ਸਿੰਘ ਜੀ ਬਾਰੇ ਪਿਛਲੇ ਸਾਲ ਬੇਨਤੀਆਂ ਕੀਤੀਆਂ ਸੀ, ਬਾਬਾ ਖੁਦਾ ਸਿੰਘ ਜੀ ਇਸੇ ਲੜੀ ਦੇ ਵਿੱਚੋਂ ਇੱਕ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਤੇ ਜਿਨ੍ਹਾਂ ਨੂੰ, ਜਿਨ੍ਹਾਂ ਦੇ ਜੀਵਨ ਦੇ ਅੰਦਰ ਅਜੇ ਜਾਗ ਨਹੀਂ ਸੀ ਆਈ, ਤੇ ਆਪ ਉਸ ਧਰਤੀ 'ਚ ਪੈਦਾ ਹੋਏ ਜਿੱਥੇ ਅੱਜ ਤੋਂ 5000 ਸਾਲ ਪਹਿਲਾਂ ਇੱਕ ਮਹਾਂਭਿਆਨਕ ਯੁੱਧ ਲੜਿਆ ਗਿਆ ਸੀ, ਜਿੱਥੇ ਦੀ ਸਾਰੀ ਧਰਤੀ ਜਿੰਨੀ ਵੀ ਸੀ ਖੂਨ ਦੇ ਨਾਲ ਭਿੱਜੀ ਹੋਈ ਹੈ, ਉਹਨੂੰ ਲਾਲ ਧਰਤੀ ਕਹਿੰਦੇ ਨੇ ਕੁਰਸ਼ੇਤਰ ਦੀ। ਤੇ ਬਹੁਤ ਸਾਰੇ ਪ੍ਰੇਮੀ ਇਸ ਨੂੰ ਨਿਰਦਈ ਧਰਤੀ ਵੀ ਕਹਿੰਦੇ ਨੇ, ਕਿਉਂਕਿ ਇੱਥੇ 18 ਦਿਨਾਂ ਦੇ ਅੰਦਰ 45 ਲੱਖ ਬੰਦਾ ਮਾਰਿਆ ਗਿਆ ਸੀ। ਬੜੇ ਬੜੇ ਯੋਧਿਆਂ ਦੇ ਸਰੀਰਾਂ ਦਾ ਇੱਥੇ ਅੰਤ ਹੋ ਗਿਆ ਸੀ। ਉਸ ਦੇ ਵਿੱਚੋਂ ਇੱਕ ਖੁਸ਼ਬੂਦਾਰ ਫੁੱਲ ਕਿੜਿਆ, 4860 ਸਾਲ ਲੰਘਣ ਤੋਂ ਬਾਅਦ ਇੱਕ ਵੱਡੀ ਹਸਤੀ ਇੱਥੇ ਪੈਦਾ ਹੋਈ। 1834 ਦੇ ਵਿੱਚ ਸ਼ਿਆਮਗੜ੍ਹ ਪਿੰਡ ਹੈ ਜ਼ਿਲ੍ਹਾ ਕੁਰਸ਼ੇਤਰ ਦੇ ਵਿੱਚ, ਅਤੇ ਉੱਥੇ ਇੱਕ ਬੱਚਾ ਪੈਦਾ ਹੋਇਆ ਅਲੌਕਿਕ, ਜਿਸਦਾ ਨਾਮ ਮਾਂ ਬਾਪ ਨੇ ਜਸਵੰਤ ਸਿੰਘ ਰੱਖਿਆ। ਹੋਣਹਾਰ ਬੜਾ ਸੀ, ਸੋਝੀ ਵਾਲਾ ਬੜਾ ਸੀ, ਨਿਰਭੈ ਸੀ, ਪਹਿਲਾਂ ਤੋਂ ਹੀ ਬੜੇ ਬੜੇ ਕੰਮ ਕਰਦਾ ਸੀ, ਅਤੇ ਉਹਦੀ ਕਾਬਲੀਅਤ ਨੂੰ ਦੇਖ ਕੇ ਜ਼ਿਲ੍ਹੇ ਦਾ ਮਾਲਕ, ਉਸ ਵੇਲੇ ਜੋ ਥਾਣੇ ਦਾ ਮਾਲਕ ਹੁੰਦਾ ਜ਼ਿਲ੍ਹੇ ਜਿੱਡਾ ਹੀ ਹੁੰਦਾ, ਉਹਦੇ ਵਿੱਚ ਉਹਨਾਂ ਨੂੰ ਲਾ ਦਿੱਤਾ ਥਾਣੇਦਾਰ। ਅਜੇ ਤੱਕ ਕੋਈ ਸਾਧੂ ਨਹੀਂ ਸੀ ਮਿਲਿਆ, ਤੇ ਨਾ ਅਜੇ ਮਨ ਵਿੱਚ ਇਹ ਲੋਚਿਆ ਹੀ ਜਾਗੀ ਸੀ ਕਿ ਕੋਈ ਸਾਧੂ ਮਿਲ ਜਾਵੇ। ਭਾਵੇਂ ਨੌਕਰੀ ਜਿਹੜੀ ਸੀ ਪੁਲਿਸ ਦੀ ਨੌਕਰੀ ਕੋਈ ਬੁਰੀ ਨਹੀਂ ਹੋਇਆ ਕਰਦੀ ਜੇ ਪੁਲਿਸ ਦੇ ਕੰਮ ਕਰੇ, ਫਿਰ ਇਹ ਦੇਵਤਿਆਂ ਦੀ ਨੌਕਰੀ ਹੈ, ਦੇਵਤਿਆਂ ਦੇ ਬਰਾਬਰ ਪਦਵੀ ਰੱਖਦੀ ਹੈ। ਸੋ ਬਾਬਾ ਜੀ ਇਮਾਨਦਾਰੀ ਨਾਲ ਪੁਲਿਸ ਦੀ ਨੌਕਰੀ ਕਰਦੇ ਸੀ, ਸਾਧੂ ਅਜੇ ਮਿਲਿਆ ਨਹੀਂ ਸੀ। ਅਤੇ ਅੱਜ ਇਸ ਨਗਰ ਦੇ ਅੰਦਰ ਇੱਕ ਮਹਾਨ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਚਲੇ ਜਾਂਦੇ ਨੇ, ਬੜਾ ਭਾਰੀ ਇਕੱਠ ਹੋ ਰਿਹਾ, ਦੂਰ ਦੂਰ ਤੋਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਆ ਰਹੀਆਂ, ਅਤੇ ਇਹਨਾਂ ਨੂੰ ਵੀ ਪਤਾ ਲੱਗਿਆ ਜਸਵੰਤ ਸਿੰਘ ਜੀ ਨੂੰ ਕਿ ਕੋਈ ਸਾਧੂ ਆਏ ਨੇ, ਚਲੋ ਚਾਰ ਬਚਨ ਸੁਣ ਲਈਏ। ਘਰ ਵਾਲੀ ਜਿਹੜੀ ਸੀ ਉਹਦੇ ਅੰਦਰ ਕੋਈ ਕੁਦਰਤੀ ਤੌਰ 'ਤੇ ਰੂਹਾਨੀ ਸੋਝੀ ਸੀ, ਉਸਨੇ ਕਿਹਾ ਵੀ ਕੰਮ ਤਾਂ ਰੋਜ਼ ਹੀ ਹੁੰਦੇ ਰਹਿਣੇ ਆ, ਵੀ ਤੁਸੀਂ ਦਰਸ਼ਨ ਤਾਂ ਕਰੀਏ। ਉਸ ਵੇਲੇ ਆਪ ਬਾਬਾ ਵੀਰ ਸਿੰਘ ਜੀ ਦੀ ਸੰਗਤ 'ਚ ਆ ਜਾਂਦੇ ਨੇ, ਅਤੇ ਸੰਗਤ ਦਾ ਜੋ ਅਸਰ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਸੁਣਿਓ ਮੇਰੇ ਪਿਤਾ ਮਹਿਮਾ ਸਾਧ ਮਾਣੇ ਸਨ।
ਜਾ ਸਕਦਾ ਹੋਵੇ ਰੂਹਾਨੀ ਮਾਰਗ ਤੇ, ਪਿੰਗਲਾ ਹੋਵੇ ਉਹ ਤੁਰ ਸਕਦਾ ਹੈ, ਵੱਡੇ ਵੱਡੇ ਪਹਾੜ ਲੰਘ ਜਾਂਦਾ ਗਿਆਨ ਦੇ, ਜਿਨ੍ਹਾਂ ਦਾ ਕੋਈ ਮਾਪ ਤੋਲ ਤੇ ਉਚਾਈ ਨਹੀਂ ਦਾ ਪਤਾ ਨਹੀਂ ਹੈ। ਮਹਾਂਮੂਰਖ ਜਿਹੜੇ ਨੇ ਉਹ ਮਹਾਂਵਿਦਵਾਨ ਬਣ ਜਾਂਦੇ ਨੇ। ਜੋ ਨੇਤਰਾਂ ਤੋਂ ਅੰਨਾ ਦੁਆਇਤ ਦੇ ਵਿੱਚ ਜਿਹਦੇ ਨੇਤਰ ਅੰਨੇ ਹੋਏ ਨੇ, ਅੱਖ ਖੁੱਲ ਜਾਂਦੀ ਹੈ ਤੇ ਹਰ ਥਾਂ ਦੇ ਉੱਤੇ ਉਹਨੂੰ ਪਰਮੇਸ਼ਰ ਦਿਸਣ ਲੱਗ ਜਾਂਦਾ ਹੈ। ਤਾਂ ਪਰਮੇਸ਼ਰ ਹਰ ਥਾਂ ਤੇ ਸਾਨੂੰ ਕਿਉਂ ਨਹੀਂ ਦਿਸਦਾ, ਕਿਉਂਕਿ ਸਾਡੀ ਅੱਖ ਬੰਦ ਹੋਈ ਹੋਈ ਹੈ। ਗੁਰੂ ਜਦੋਂ ਪਵਿੱਤਰ ਮਿਲ ਜਾਂਦਾ ਹੈ ਉਹਦੇ ਨਾਲ ਪਿਆਰ ਜਾਗ ਜਾਂਦਾ, ਕਹਿੰਦੇ ਸਭ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕਰੋੜਾਂ ਜਨਮਾਂ ਦੀ ਮੈਲ ਲੈ ਜਾਂਦੀ ਹੈ ਤੇ ਚਿੱਤ ਨਿਰਮਲ ਹੋ ਜਾਂਦਾ। ਜਦੋਂ ਚਿੱਤ ਨਿਰਮਲ ਹੋ ਗਿਆ ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ, ਫਿਰ ਵਾਹਿਗੁਰੂ ਪਿੱਛੇ ਲੱਗ ਜਾਂਦਾ। ਸੋ ਇਸ ਕਰਕੇ ਲਿਖਿਆ ਕਿਸੇ ਨੇ ਕਿ ਸੋਭਤ ਨੇਕਾ ਅਗਰ ਵਾਸ਼ਦ ਨਸੀ, ਨੇਕ ਬੰਦਿਆਂ ਦੀ ਜੇ ਤੈਨੂੰ ਸੋਭਤ ਕਿਤੇ ਮਿਲ ਜਾਵੇ ਨਾ, ਦੌਲਤ ਜਾਵੇਦ ਯਾਬੀ ਇਹ ਵੀ, ਐਡੀ ਬੜੀ ਦੌਲਤ ਦੁਨੀਆਂ ਚ ਹੋਰ ਕੋਈ ਹੈ ਨਹੀਂ। ਜ਼ਰਾ ਰਾ ਦੀਨਮ ਕੇ ਖੁਰਸ਼ੀਦ ਦੇ ਜਹਾਂ, ਜਿਹੜਾ ਨਿੱਕਾ ਜਿਹਾ ਜ਼ਰਾ ਰੇਤੇ ਦਾ ਸਾਰੇ ਜਹਾਨ ਦਾ ਸੂਰਜ ਬਣ ਜਾਂਦਾ। ਸ਼ੁਭ ਜੋ ਫੈਜ਼ੇ ਸੋਭਤ ਸਾਹਿਬ ਦਿਲ, ਸਾਹਿਬ ਦਿਲਾਂ ਦੀ ਸੋਭਤ ਕਰਕੇ ਖੁਦ ਵੀ ਉੱਥੇ ਪਹੁੰਚ ਜਾਂਦਾ, ਕਿਉਂਕਿ ਦੋਹਾਂ ਦੇ ਵਿੱਚ ਫਰਕ ਹੋਇਆ ਕਰਦਾ। ਜਿਹੜੇ ਪ੍ਰਵਾਨ ਪੁਰਸ਼ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਪਾਤਸ਼ਾਹ ਜਿਨ੍ਹਾਂ ਦੇ ਨੇਤਰ ਖੁੱਲ੍ਹ ਗਏ ਅਤੇ ਜਿਨ੍ਹਾਂ ਨੂੰ ਹਰ ਥਾਂ ਦੇ ਉੱਤੇ ਪਰਮੇਸ਼ੁਰ ਨਜ਼ਰ ਆਉਂਦਾ ਅਤੇ ਭੁੱਲਦਾ ਨਹੀਂ ਹੈ, ਕਿਰਪਾ ਕਰਕੇ ਇਹ ਤਾਂ ਦੱਸੋ ਉਹਦੀ ਪਦਵੀ ਕਿੱਡੀ ਹੁੰਦੀ ਹੈ। ਕਿਉਂਕਿ ਜਿਹਦੀ ਅੱਖੇ ਖੁੱਲ੍ਹ ਗਈ ਆਪਾਂ ਦੇਖਣਾ ਸ਼ੁਰੂ ਕਰ ਦਿੱਤਾ, ਆਪਾਂ ਨੂੰ ਭੁੱਲਦਾ ਸੱਪ ਸਾਹਮਣੇ ਹੋਵੇ ਕਦੇ ਆਦਮੀ ਭੁੱਲਦਾ, ਪਤਾ ਵੀ ਆਹ ਸੱਪ ਹੈ, ਹੁਣ ਮਾੜਾ ਜੇ ਗਫਲਤ ਕਰੀ ਉਸੇ ਵੇਲੇ ਆ ਕੇ ਡੰਗ ਮਾਰਨਾ। ਜਿਹਨੂੰ ਰੱਬ ਸਾਹਮਣੇ ਦਿਸ ਜਾਵੇ ਸਾਰਿਆਂ ਦੇ ਅੰਦਰ ਪਰਮੇਸ਼ੁਰ ਦਾ ਝਲਕਾਰਾ ਵੱਜਣ ਲੱਗ ਜਾਵੇ, ਉਹ ਭੁੱਲਦਾ ਕਿਤੇ, ਉਹਨੂੰ ਹਰ ਥਾਂ ਦੇ ਉੱਤੇ ਪਰਮੇਸ਼ੁਰ ਦਿਸਦਾ, ਕੋਈ ਥਾਂ ਨਹੀਂ ਜਿੱਥੇ ਉਹਨੂੰ ਵਾਹਿਗੁਰੂ ਨਹੀਂ ਦਿਸਦਾ ਹੋਏਗਾ। ਅਤੇ ਉਹ ਭੁੱਲਿਆ ਨਹੀਂ ਕਰਦਾ, ਨਾ ਦਿਨੇ ਭੁੱਲਦਾ ਨਾ ਰਾਤ ਨੂੰ ਭੁੱਲਦਾ, ਨਾ ਸੁਪਨੇ 'ਚ ਭੁੱਲਦਾ, ਸੁਪਨੇ ਵਿੱਚ ਵੀ ਇਹੀ ਰਹਿੰਦਾ ਵੀ ਇਹ ਪਰਮੇਸ਼ੁਰ ਹੈ ਹੋਰ ਕੋਈ ਹੈ ਨਹੀਂ। ਔਖਿਆਂ ਥਾਵਾਂ 'ਤੇ ਵੀ ਨਹੀਂ ਭੁੱਲਦਾ, ਉਹਨੂੰ ਭਰਮ ਭਰੇਖਾ ਪੈਂਦਾ ਹੀ ਨਹੀਂ। ਕਹਿੰਦੇ ਉਹਨਾਂ ਦਾ ਦਰਜਾ ਕਿੱਡਾ ਹੈਗਾ, ਉਹ ਮਹਾਰਾਜ ਜੀ ਇਸ ਤਰ੍ਹਾਂ ਨਾਲ ਫਰਮਾਉਂਦੇ ਨੇ,
ਸਾਈ ਜੀ ਵਰਗੇ ਨੇ
ਭੇਦ ਨਾ ਜਾਣੋ ਮੂਰ ਸਾਈ ਜੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਆਤਮ ਰਸ ਜੇ ਜਾਣੀ ਸੋਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੇ। ਮੇਰੇ ਵਿੱਚ ਤੇ ਵਾਹਿਗੁਰੂ ਵਿੱਚ ਤੇ ਉਸ ਪੁਰਸ਼ ਦੇ ਵਿੱਚ ਖਾਲਸਾ ਜੀ ਨੂੰ ਪਦਵੀ ਪ੍ਰਾਪਤ ਹੋ ਗਈ, ਬ੍ਰਹਮ ਗਿਆਨੀ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏ ਕਿਸ ਬਿਨ ਕੋਏ, ਨਾਨਕੇ ਲਛਣ ਬ੍ਰਹਮ ਗਿਆਨੀ। ਕਹਿੰਦੇ ਜਿਹਨੂੰ ਗਿਆਨ ਦੇ ਸੁਰਮਾ ਪਾਉਣ ਦੇ ਪ੍ਰਾਪਤ ਹੋਣ ਦੇ ਨਾਲ ਨੇਤਰਾਂ ਦਾ ਅੰਧਕਾਰ ਦੂਰ ਹੋ ਕੇ ਹਰ ਘਰ ਚ ਪਰਮੇਸ਼ਰ ਦਿਸਣ ਲੱਗ ਗਿਆ, ਕਹਿੰਦੇ ਉਹ ਖਾਲਸਾ ਹੋਇਆ ਕਰਦਾ, ਉਹਨੂੰ ਆਤਮਾ ਦਾ ਰਸ ਆ ਜਾਇਆ ਕਰਦਾ। ਤੇ ਉਹ ਬਰਾਬਰ ਕਿਹਦੀ ਹੈ? ਕਹਿੰਦੇ ਮੇਰਾ ਤੇ ਵਾਹਿਗੁਰੂ ਦਾ ਤੇ ਉਹਦਾ ਕੋਈ ਭੇਦ ਨਹੀਂ ਹੁੰਦਾ, ਇੱਕੋ ਜਿਹਾ ਹੀ ਹੁੰਦੇ। ਐਸੇ ਮਹਾਂਪੁਰਸ਼ ਵਾਹਿਗੁਰੂ ਨਾਲ ਜੁੜੇ ਹੁੰਦੇ ਨੇ। ਵੈਸੇ ਵਾਹਿਗੁਰੂ ਅਸੀਂ ਕਹਿੰਦੇ ਨਹੀਂ ਹਾਂ, ਕਿਉਂਕਿ ਵਾਹਿਗੁਰੂ ਬੇਅੰਤ ਵਿਸ਼ਾਲ ਹੈ, ਪਰ ਵਾਹਿਗੁਰੂ ਤੋਂ ਵੱਖਰਾ ਤਾਂ ਕੋਈ ਵੀ ਸੰਸਾਰ 'ਚ ਨਹੀਂ ਹੈ। ਇੱਕ ਮਿਸਾਲ ਦੇ ਨਾਲ ਤੁਹਾਡੀ ਗੱਲ ਸਮਝ ਆ ਜਾਏਗੀ। ਇੱਕ ਦਰਖਤ ਖੜਾ ਹੈ,